ਅਸੀਂ ਕਿਵੇਂ ਆਪਣੀਆਂ ਮਾੜੀਆਂ ਮਾੜੀਆਂ ਵੱਟਾਂ ਪਿੱਛੇ ਸੋਟੇ ਚੁੱਕ ਲੈਂਦੇ ਆ, ਕਚਹਿਰੀਆਂ ਦੇ ਚੱਕਰ ਵੀ ਕੱਟਨੇ ਆ, ਕਿਵੇਂ ਅਸੀਂ ਲੜਨ ਨੂੰ ਤਿਆਰ ਹੋ ਜਾਂਦੇ ਆ ਮੇਰੇ ਮੁੰਡੇ ਨੂੰ ਕੋਈ ਕੁਝ ਕਹਿ ਕੇ ਵਿਖਾਵੇ। ਧਰਮ ਵਾਸਤੇ ਵੀ ਸਾਨੂੰ ਅੜਨਾ ਚਾਹੀਦਾ, ਪਰ ਹਾਂ ਮਰਿਆਦਾ ਵਿੱਚ ਰਹਿ ਕੇ ਸ਼ਾਂਤੀ ਨਾਲ, ਪ੍ਰੇਮ ਦਾ ਹਥਿਆਰ ਹੋਵੇ ਸਭ ਕੁਝ ਹੋ ਸਕਦਾ। ਗੁਰਮੁਖੋ ਪ੍ਰੇਮ, ਸਾਡੇ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਪ੍ਰੇਮ ਦੇ ਨਾਲ ਤੇ ਪਸ਼ੂ ਪੰਛੀ ਵੀ ਵਸ ਵਿੱਚ ਆ ਜਾਂਦੇ ਆ। ਬੰਦਾ ਕਿਉਂ ਨਹੀਂ ਆਏਗਾ, ਰੱਬ ਵੀ ਪ੍ਰੇਮ ਦੇ ਵਸ ਵਿੱਚ। ਸਭ ਕੋ ਤੇਰਾ ਵਸ ਅਗਮ ਗੋਚਰਾ, ਤੂੰ ਭਗਤਾਂ ਕੈ ਵਸ ਭਗਤਾ ਤਾਣ। ਸਾਚ ਕਹੂੰ ਸੁਣ ਲਿਹੋ ਸਭ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਪ੍ਰੇਮ ਦਾ ਹਥਿਆਰ ਹੋਵੇ, ਇਕੱਠੇ ਹੋ ਕੇ ਤੁਰੋ, ਸਭ ਕੁਝ ਹੋ ਸਕਦਾ। ਜੇ ਤੂੰ ਚਾਹੁੰਦਾ ਹੈ ਕਿਸੇ ਦਾ ਮਨ ਜਿੱਤਣਾ, ਜੇ ਜਿੱਤਣਾ ਚਾਹੁੰਦਾ ਨਾ ਕਿਸੇ ਨੂੰ, ਪ੍ਰੇਮ ਦੀਆਂ ਪਾਲ ਡੋਰੀਆਂ। ਜੇ ਤੂੰ ਚਾਹੁੰਦਾ ਹੈ ਕਿਸੇ ਦਾ ਮਨ ਜਿੱਤਣਾ, ਪ੍ਰੇਮ ਦੀਆਂ ਪਾਲ ਡੋਰੀਆਂ। ਪਾਈਏ ਕੋਸ਼ਿਸ਼ ਕਰੀਏ, ਹੌਲੀ ਹੌਲੀ ਯਤਨ ਕਰਾਂਗੇ ਤੇ ਜ਼ਰੂਰ ਮੇਰ ਹੋਏਗੀ। ਬਹੁਤ ਵੱਡਾ ਪੁੰਨ ਹੈ ਕਿਸੇ ਟੁੱਟੇ ਹੋਏ ਨੂੰ ਗੁਰੂ ਨਾਲ ਜੋੜ ਦੇਣਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਪੰਜ ਵਾਰ ਗੰਗ ਜਾਏ ਬਾਰ ਪੰਜ ਪ੍ਰਾਗ ਨਹਾਏ, ਐਸਾ ਪੁੰਨ ਏਕ ਗੁਰ ਸਿੱਖ ਕੋ ਨਵਾਏਗਾ। ਵੇਖੋ ਪਿਆਰਿਓ ਕਿੱਡੀ ਛੋਟ ਦਿੱਤੀ ਹੈ, ਰਾਹ ਕਿੱਡਾ ਸੌਖਾ ਮਹਾਰਾਜ ਨੇ ਸਾਨੂੰ ਦਿੱਤਾ ਹੈ। ਸੱਚੇ ਪਾਤਸ਼ਾਹ ਨੇ ਸਾਨੂੰ ਗੁਰਮਤ ਦਾ ਰਾਹ ਸਿਖਾਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰਮਤ ਦੀ ਹੀ ਸਰਲ ਵਿਆਖਿਆ ਕਰਦੇ ਨੇ। ਭਾਈ ਸਾਹਿਬ ਕਹਿੰਦੇ ਨੇ ਪੰਜ ਵਾਰੀ ਗੰਗਾ ਤੇ ਜਾ, ਪੰਜ ਵਾਰੀ ਪ੍ਰਾਗ ਤੀਰਥ ਤੇ ਜਾ, ਪੰਜ ਵਾਰੀ ਗੰਗਾ ਤੇ ਇਸ਼ਨਾਨ ਕਰ, ਪੰਜ ਵਾਰੀ ਪ੍ਰਾਗ ਤੀਰਥਾਂ ਤੇ ਹੋਇਆ। ਕਿੰਨਾ ਟਾਈਮ ਲੱਗੇਗਾ, ਕਿੰਨਾ ਪੈਸਾ ਲੱਗੇਗਾ, ਕਿੰਨੀ ਖੇਚਲ ਕਰਨੀ ਪੈਣੀ ਆ। ਭਾਈ ਗੁਰਦਾਸ ਜੀ ਕਹਿੰਦੇ ਨੇ ਇੱਕ ਗੁਰਸਿੱਖ ਦਾ ਇਸ਼ਨਾਨ ਕਰਾ ਦੇ ਤੈਨੂੰ ਬਰਾਬਰ ਫਲ ਮਿਲ ਜਾਏਗਾ, ਬਰਾਬਰ ਇੰਨਾ ਸੌਖਾ। ਲੋਕ ਗੁਰਮੁਖੋ ਸਸਤਾ ਸੌਦਾ ਲੱਭਦੇ ਅੱਜ, ਸੌਖਾ ਕੰਮ। ਪਹਿਰੇਦਾਰਾਂ ਨੂੰ ਬੇਨਤੀ ਆ, ਸਾਰੀ ਸੰਗਤ ਤਕਰੀਬਨ ਆ ਗਈ ਆ, ਥੋੜੇ ਬਹੁਤ ਰਹਿ ਗਏ ਹੋਣਗੇ, ਉਹ ਫਿਰ ਬਾਅਦ ਚ ਆਨੰਦ ਸਾਹਿਬ ਪੜਾਂਗੇ ਉਦੋਂ ਮੱਥਾ ਟੇਕ ਲੈਣਗੇ। ਸਾਢੇ ਦਸ ਵੱਜ ਗਏ ਨੇ, ਸੰਗਤ ਅਜੇ ਵੀ ਮੱਥਾ ਟੇਕ ਰਹੀ ਆ। ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਹੈ, ਤੁਹਾਡਾ ਇਕੱਠ ਹੀ ਬੜਾ ਪ੍ਰੇਮ। ਅੱਧ ਵਿਚਾਲੇ ਰਸਤਾ ਬੰਦ ਕਰ ਦਿਓ। ਅੱਜ ਬੀਬੀਆਂ ਭੈਣਾਂ ਵੀਰਾਂ ਨੂੰ ਬੇਨਤੀ ਹੈ, ਅੱਗੇ ਰਾਹ ਨਾ ਮੱਲਿਓ। ਇੱਥੇ ਉਹਨਾਂ ਸੰਗਤਾਂ ਨੇ ਬਹਿਣਾ ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਉੱਠ ਉੱਠ ਕੇ ਅੱਗੇ ਨਾ ਆਇਓ, ਇਹ ਜਗ੍ਹਾ ਥੋੜੀ ਜਿਹੀ ਖਾਲੀ ਰੱਖ ਲਓ। ਬਾਕੀ ਸੰਗਤ ਆਉਣ ਵਾਲੀ ਨੂੰ ਰਸਤੇ ਦੇ ਵਿੱਚ ਬਿਠਾ ਦਿਓ, ਬੀਬੀਆਂ ਨੂੰ ਬੀਬੀਆਂ ਵਾਲੇ ਪਾਸੇ, ਸਿੰਘਾਂ ਨੂੰ ਸਿੰਘਾਂ ਵਾਲੇ ਪਾਸੇ। ਅੱਗੇ ਬਾਅਦ ਵਿੱਚ ਨਮਸਕਾਰ ਕਰ ਲੈਣਗੇ, ਦੂਰੋਂ ਹੀ ਮੱਥਾ ਟਿਕਾ ਕੇ ਬਿਠਾ ਦਿਓ। ਮੱਥਾ ਜ਼ਰੂਰ ਟਿਕਾਇਆ ਜਾਏਗਾ, ਆਨੰਦ ਸਾਹਿਬ ਪੜਾਂਗੇ ਉਦੋਂ ਫਿਰ ਅੱਗੇ ਆ ਕੇ ਭੇਟਾ ਰੱਖ ਕੇ ਮੱਥਾ ਟੇਕ ਲਿਓ, ਕਿਉਂਕਿ ਥੋੜਾ ਸਮਾਂ ਇਕਾਗਰਤਾ ਬਣ ਜਾਏ। ਧਿਆਨ ਦੇਣਾ ਸੰਗਤ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਪੰਜ ਵਾਰੀ ਗੰਗਾ ਤੇ ਜਾਣਾ, ਪੰਜ ਵਾਰੀ ਪ੍ਰਾਗ ਤੀਰਥਾਂ ਤੇ ਜਾਣਾ, ਇੰਨਾ ਫਲ ਮਿਲ ਜਾਏਗਾ ਜੇ ਇੱਕ ਸਿੱਖ ਦਾ ਘਰ ਚ ਇਸ਼ਨਾਨ ਕਰਵਾ ਦੇਵੇ। ਹੁਣ ਤੇ ਬੜਾ ਸੌਖਾ ਕੰਮ, ਪਹਿਲੇ ਸਮਿਆਂ ਵਿੱਚ ਪਾਠੀ ਸਿੰਘ ਪਾਠ ਕਰਦੇ ਸੀ, ਗ੍ਰੰਥੀ ਸਿੰਘ, ਉਹਨਾਂ ਦਾ ਇਸ਼ਨਾਨ ਕਰਾਉਣਾ ਖੂਹ ਚੋਂ ਪਾਣੀ ਕੱਢ ਕੱਢ ਕੇ। ਸਵੇਰੇ ਗੁਰਸਿੱਖਾਂ ਨੇ ਖੂਹ ਤੇ ਇਸ਼ਨਾਨ ਕਰਨ ਜਾਣਾ, ਕੁਝ ਗੁਰਮੁਖ ਪਿਆਰੇ ਹੁੰਦੇ ਸੀ, ਬਹਿ ਜਾਓ ਸਿੰਘੋ ਬੇਨਤੀ ਹੈ, ਬਹਿ ਜਾਓ ਉੱਠੋ ਨਾ, ਮੈਂ ਬੇਨਤੀ ਪਹਿਲਾਂ ਕੀਤੀ ਹੈ, ਸਿਆਣੇ ਪੜ੍ਹੇ ਲਿਖੇ ਹੋ, ਬੇਨਤੀ ਮੰਨੋ, ਬਹਿ ਜਾਓ ਕਿਰਪਾ ਕਰਕੇ। ਅੱਗੇ ਭੱਜ ਭੱਜ ਕੇ ਆਉਣ ਨਾਲ ਗੱਲ ਨਹੀਂ ਬਣਨੀ। ਜੀਵਨ ਦੇ ਪੱਖ ਤੋਂ ਆਪਾਂ ਅੱਗੇ ਲੱਗੀਏ, ਆਵਾਜ਼ ਸਾਰੇ ਥਾਂ ਤੇ ਸੁਣਦੀ, ਬੈਠੋ। ਚਲੋ ਹੁਣ ਪਹਿਰੇਦਾਰਾਂ ਨੂੰ ਬੇਨਤੀ ਹੈ, ਤੁਸੀਂ ਵੀ ਬਹਿ ਜਾਓ ਕਿਰਪਾ ਕਰਕੇ। ਹੁਣ ਇਹ ਜਿਹੜੇ ਆ ਗਏ ਨੇ ਅੱਗੇ, ਇਹਨਾਂ ਨੇ ਨੀ ਹੁਣ ਉੱਠਣਾ, ਜੇ ਸਟੇਜ ਤੋਂ ਬੇਨਤੀ ਜਿਹੜੀ ਹੋ ਰਹੀ ਹੈ ਉਹਦੇ ਵੱਲ ਧਿਆਨ ਨਹੀਂ, ਤੇ ਤੁਹਾਡੀ ਇਹਨਾਂ ਨੇ ਕਿੱਥੇ ਸੁਣਨੀ ਆ। ਹੁਣ ਕਿਰਪਾ ਕਰਕੇ ਬਹਿ ਜਾਓ, ਬੀਬੀਆਂ ਵੀ ਆਪੋ ਆਪਣੀ ਜਗ੍ਹਾ ਤੇ ਬਹਿ ਜਾਓ, ਥੋੜਾ ਸਮਾਂ ਇਕਾਗਰਤਾ ਬਣਾਈਏ, ਥੋੜਾ ਜਿਹਾ ਟਾਈਮ ਬਾਕੀ ਆਪਣੇ। ਦੋ ਦਿਨ ਅੱਧਾ ਸਮਾਂ ਤੇ ਆਪਣਾ ਭੌਣ ਵਿੱਚ ਹੀ ਲੰਘਦਾ ਰਿਹਾ ਸੰਗਤ, ਕਿਉਂਕਿ ਇੰਨੇ ਇਕੱਠ ਨੂੰ ਸਾਂਭਣਾ ਮਹਾਰਾਜ ਦੀ ਕਿਰਪਾ ਨਾਲ ਹੀ ਬਖਸ਼ਿਸ਼ ਹੁੰਦੀ ਹੈ। ਹਾਂ, ਇਹ ਭਾਗ ਚੰਗੇ ਨੇ, ਵੇਖੋ, ਧੰਨਵਾਦ ਪ੍ਰਬੰਧਕਾਂ ਦਾ, ਲਾਂਗਰੀਆਂ ਦਾ, ਸੇਵਾਦਾਰਾਂ ਦਾ, ਟਾਲੀਆਂ ਵਾਲਿਆਂ ਦਾ ਤੇ ਹੈ, ਪਰ ਬੀਬੀਆਂ ਦਾ, ਬੱਚਿਆਂ ਦਾ ਬਹੁਤਾ ਧੰਨਵਾਦ ਆ। ਇੰਨੀ ਸੰਗਤ ਵਿੱਚ ਕੋਈ ਆਵਾਜ਼ ਨਹੀਂ ਆਉਂਦੀ, ਨਹੀਂ ਤੇ ਇਹ ਲਾਣਾ ਬਹੁਤ ਘੱਟ ਹੀ ਟੇਕ ਕੇ ਬੈਠਦਾ, ਮਸਾਂ ਹੀ ਚੁੱਪ ਹੁੰਦਾ। ਕੁਛ ਨਾ ਕੁਛ ਕਰੀ ਜਾਣਾ, ਦੀਵਾਨਾਂ ਵਿੱਚ ਵੀ, ਸੰਗਤ ਵਿੱਚ ਵੀ, ਸੂਟ ਪਰਖਦੀਆਂ ਰਹਿੰਦੀਆਂ, ਇਹ ਕਿੰਨੇ ਦਾ ਆ, ਇਹ ਕਿਹੜੀ ਦੁਕਾਨ ਤੋਂ ਮਿਲਦਾ। ਘਰ ਜਾ ਕੇ ਫਿਰ ਕਲੇਸ਼ ਖੜਾ ਕਰਨਗੀਆਂ, ਫਲਾਣੀ ਨੇ ਇੱਦਾਂ ਦਾ ਪਾਇਆ ਸੀ, ਘਰ ਵਾਲਾ ਕਹਿੰਦਾ ਤੂੰ ਰਹਿਣ ਹੀ ਦਿਆ ਕਰ ਦੁਕਾਨਾਂ ਤੇ, ਜਾਣ ਖਰਚਾ ਵੱਧ ਜਾਂਦਾ। ਫਿਰ ਮਹਾਰਾਜ ਦੀ ਕਿਰਪਾ ਹੀ ਆ, ਟਿਕ ਕੇ ਸਾਰੇ ਬੈਠੇ। ਭੈਣਾਂ ਭਰਾਵਾਂ ਨੂੰ ਸਭ ਨੂੰ ਬੇਨਤੀ ਹੈ, ਥੋੜਾ ਜਿਹਾ ਆਪਣੇ ਕੋਲ ਟਾਈਮ ਲਾਹਾ ਲੈਣਾ ਚਾਹੀਦਾ, ਧਿਆਨ ਦਿਓ। ਭਾਈ ਗੁਰਦਾਸ ਜੀ ਕਹਿੰਦੇ ਆ ਇਸ਼ਨਾਨ ਕਰਾਉਣਾ ਬੜਾ ਵੱਡਾ ਪੁੰਨ ਹੈ, ਘਰਾਂ ਚ ਖੰਡ ਪਾਠ ਸਾਹਿਬ ਕਰਾਉਂਦੇ, ਉਹ ਨਲਕਾ ਗੇੜ ਕੇ ਇਸ਼ਨਾਨ ਕਰਾਇਆ ਕਰੋ ਗੁਰਸਿੱਖਾਂ ਦਾ, ਬੜੀ ਵੱਡੀ ਸੇਵਾ ਸਿੱਖ ਧਰਮ। ਅੱਗੇ ਧਿਆਨ ਦਿਓ, ਸਿੱਖ ਕੋ ਪਲਾਏ ਪਾਨੀ ਭਾਉ ਕਰ ਕੁਰਖੇਤ, ਅਸ਼ਵਮੇਧ ਜਗ ਫਲ ਸਿੱਖ ਕੋ ਜਵਾਏਗਾ। ਤੁਹਾਨੂੰ ਪਤਾ ਸਿੱਖ ਧਰਮ ਵਿੱਚ ਸਭ ਤੋਂ ਵੱਡਾ ਸਰੋਵਰ ਜਿਹੜਾ ਉਹ ਤਰਨ ਤਾਰਨ ਸਾਹਿਬ ਦਾ, ਹਿੰਦੂਆਂ ਵਿੱਚ ਸਭ ਤੋਂ ਵੱਡਾ ਜਿਹੜਾ ਸਰੋਵਰ ਆ ਉਹ ਕੁਰਸ਼ੇਤਰ। 12 ਸਾਲ ਬਾਅਦ ਕੁੰਭ ਦਾ ਮੇਲਾ ਲੱਗਦਾ ਕੁਰਸ਼ੇਤਰ, 4 ਥਾਵਾਂ ਤੇ ਲੱਗਦਾ 12-12 ਸਾਲ ਬਾਅਦ। ਕੁਰਸ਼ੇਤਰ ਬੜੇ ਲੋਕ ਸੂਰਜ ਗ੍ਰਹਿਣ ਤੇ ਇਸ਼ਨਾਨ ਕਰਦੇ ਨੇ, ਮੇਲੇ ਲੱਗਦੇ ਨੇ ਵੱਡੇ ਵੱਡੇ, ਲੱਖਾਂ ਦੀ ਤਾਦਾਦ ਵਿੱਚ ਲੋਕ ਜਾਂਦੇ ਨੇ। ਇੱਥੋਂ ਕੁਰਸ਼ੇਤਰ ਜਾਣਾ ਹੋਵੇ ਕਿੰਨਾ ਕਿਰਾਇਆ, ਕਿੰਨਾ ਟਾਈਮ, ਕਿੰਨੀ ਭੀੜ ਵਿੱਚ ਜਾਣਾ ਪੈਣਾ। ਭਾਈ ਗੁਰਦਾਸ ਜੀ ਕਹਿੰਦੇ ਨੇ ਤੂੰ ਸਿੱਖ ਨੂੰ ਪਾਣੀ ਪਿਆ ਦੇ ਜਾਂ ਤੁਰੇ ਜਾਂਦੇ ਨੂੰ, एक गिलास पानी का भर के पिया दे कितना टाइम लगू वेखो सिख नू पानी पिया दे तेरा कुरुक्षेत्र का इशनान हो गया खुशसना हिंदू इनू बड़ा पवित्र मनते ने भी कुरुक्षेत्र इशनान करना बड़ा चंगा है भाई साहब कहते ने सिखा तेनू इनी सौख दिती है इना सौखा कम भी तू सिख नू पानी पिला ये भी सेवा बड़ी वड्डी है कोई यात्रा जा रहा होवे यात्रा कोई जा रहा होवे ओनू रस्ते में छबील ला के पानी पियाओगे तुसी ओदी यात्रा दे हिस्सेदार बन जाओगे ओदे विचों हिस्सा मिलदा फतेहगढ़ साहब जाने लोग लंगर लांदे ने गुरु नानक साहब ने नानक पियाओ साहब गुरुद्वारा दिल्ली च बनिया होया उत्थे महाराज संगतां नू पानी पिलाउंदे रहे ने गुरु नानक पातशाह ते छबीलां चली गई महाराज तों आप चलाईयां ने सतगुरां ने सेवादारां नू भी बेनती है भैणां नू भी बेनती है हुण तुसी बह जाओ तुसी भी बह जाओ बस कोई नहीं हुण इहनां नू बह जाण दिओ जिथे बह गए भैणो अगे ना उठ के आयो स्टेज तों ही बेनती प्रवान कर लो कृपा करके थोड़ा जिहा समां ला लईए संगत जी बड़ी वड्डी सेवा है एक सिख नूं पाणी पिला देण दी महान सेवा नाल ही इस पंक्ति विच कहिंदे ने अश्वमेध जग फल सिख को जवाएगा ये कहिंदे ने प्रशादा छकाउणा अश्वमेध जग कराउण जिन्ना तैनूं फल मिलेगा असमेध जग कराउण ते जे अज दे हिसाब नाल सोचो ते लखां रुपया लग जाएगा हिंदू धर्म विच अजे भी कई लोग असमेध जग कराउंदे ने ब्राह्मणां दे दसण ते असमेध जग कराउणगे उहनां नूं असमेध जग कराउण ते लखां रुपया खर्चना पैंदा भाई साहब भाई गुरदास जी कहिंदे ने तूं शरधा नाल इक सिख नूं प्रशादा छका दे भावना नाल छका दे गुरु दा सिख खुश हो के जावे तेरा समेत जग हो गया खुशसना किड्डा सौखा काम है भाई असी होर केड़े सौदे सस्ते लभदे फिरने किड्डी कृपा है अगे कहिंदे ने जैसे सात मंदिर कंचन के उसार दीने तैसा पुन सिख को एक शब्द सिखाएगा सात दा अर्थ टकसाल वाले गुरमुख प्यारे कुछ विद्वान इनू सौ कर दे सात दा अर्थ सौ कर दे ते जे सात दा अर्थ सत भी कर दे सत मंदर सोने दे बना के दान कर देन जिन्ना फल मिलदा उनू जेड़ा किसे नू शब्द सिखावे शब्द सिखाण तो पावे आ सिखेगा ही जड़ा जुड़ेगा किसे नू शब्द नाल जोड़न वाला जेड़ा गुरसिखा उनू इन्ना फल मिलदा जिवें सत मंदिर सोने दे बना के दान कर देवे सात मंदिर सोने दे बना के दान कर देने किते छोटी जी गल किसे टुटे नू जोड़न वाले गुरसिख नू इन्ना फल मिल जांदा किड्डी वड्डी महान सेवा जेड़े प्रचारक जेड़े रागी जेड़े ढाडी जेड़े पिंडां दे विच तुहाडे पिंडां च घर घर जाके होका दिंदे ने आजा चलीए तैनूं गुरुद्वारे लैके चलना इत्थे कई विच बैठे होणगे जेड़े धक्के नाल लैके आए ने आ तैनूं लैके चलना कई कहिंदे इत्थे बैठे सोचदे होणगे मैं कल नूं आउंदा सी इन्नी गर्मी च फलाना धक्के नाल लै आया मैं ते आख्या सी मैं नहीं जाणा कई धक्के नाल ही आउंदे ने मन नहीं करदा हुंदा पर कई प्यार वाले ने उहनां नूं पता है भी इह बड़ी वड्डी सेवा संत ज्ञानी गुरबचन सिंह जी ने लिखिया उहनां दे जीवन च इह बचन आउंदा भी बाबा जी आम बचन करदे हुंदे सन संत ज्ञानी गुरबचन सिंह जी पिंडरां वाले ਉਹ ਆਂਦੇ ਸੀ ਸਿੱਖ ਧਰਮ ਵਿੱਚ ਸਭ ਤੋਂ ਵੱਡੀ ਜਿਹੜੀ ਸੇਵਾ ਨਾ ਉਹ ਆ ਪੰਜ ਪਿਆਰਿਆਂ ਵਿੱਚ ਲੱਗ ਕੇ ਅੰਮ੍ਰਿਤ ਛਕਾਉਣ ਸਭ ਤੋਂ ਵੱਡੀ ਤੇ ਮਹਾਨ ਸੇਵਾ ਨੰਬਰ ਇੱਕ ਕਿਉਂਕਿ ਪੰਜ ਪਿਆਰਿਆਂ ਵਿੱਚ ਲੱਗਣ ਵਾਸਤੇ ਬੜਾ ਉੱਚਾ ਸੁੱਚਾ ਜੀਵਨ ਚਾਹੀਦਾ ਬਹੁਤ ਪਰਪੱਕਤਾ ਚਾਹੀਦੀ ਹੁੰਦੀ ਹੈ ਜੀਵਨ ਵਿੱਚ ਪੰਜ ਪਿਆਰਿਆਂ ਵਿੱਚ ਲੱਗਣ ਦੀ ਸੇਵਾ ਅੰਮ੍ਰਿਤ ਛਕਾਉਣ ਦੀ ਸਭ ਤੋਂ ਵੱਡੀ ਤੇ ਦੂਜੇ ਨੰਬਰ ਤੇ ਕਹਿੰਦੇ ਸੀ ਸੇਵਾ ਕਿਸੇ ਟੁੱਟੇ ਹੋਏ ਨੂੰ ਪੰਜਾਂ ਪਿਆਰਿਆਂ ਸਾਹਮਣੇ ਤਿਆਰ ਕਰਕੇ ਲੈ ਕੇ ਆਉਣ ਦੀ, ਪ੍ਰਚਾਰ ਦੇ ਜ਼ਰੀਏ, ਬੇਨਤੀ ਦੇ ਜ਼ਰੀਏ, ਜਿਵੇਂ ਮਰਜ਼ੀ, ਚਾਹੇ ਤੁਸੀਂ ਉਹਦੀ ਆਰਥਿਕ ਮਦਦ ਕਰੋ, ਚਾਹੇ ਉਹਨੂੰ ਗੁਰਦੁਆਰੇ ਲੈ ਕੇ ਆਓ, ਕਿਰਾਇਆ ਖਰਚੋ, ਕਕਾਰ ਲੈ ਕੇ ਦਿਓ, ਪੰਜ ਪਿਆਰਿਆਂ ਸਾਹਮਣੇ ਲੈ ਆਓ, ਉਹ ਜੁੜ ਜਾਏ ਗੁਰੂ ਨਾਲ, ਸ਼ਬਦ ਨਾਲ, ਇਹ ਦੂਜੇ ਨੰਬਰ ਤੇ ਸੇਵਾ। ਬਾਕੀ ਸੇਵਾਵਾਂ ਸਭ ਥੱਲੇ ਨੇ, ਜੀਵਨ ਬਣੇ। ਵੇਖੋ ਕਿ ਕਿੰਨੇ ਲੋਕ ਅਸੀਸਾਂ ਦਿੰਦੇ ਨੇ, ਜਿਹੜੀਆਂ ਮਾਵਾਂ ਦੇ ਪੁੱਤਰ ਸ਼ਰਾਬਾਂ ਪੀ ਪੀ ਆਉਂਦੇ ਸੀ ਸੰਗਤ ਵਿੱਚ ਆ ਕੇ, ਜੇ ਉਹ ਸਿੰਘ ਸੱਜ ਜਾਂਦੇ ਨੇ ਤੇ ਉਹ ਮਾਵਾਂ ਕਿੰਨੀਆਂ ਅਸੀਸਾਂ ਦਿੰਦੀਆਂ ਨੇ। ਉਹ ਭੈਣਾਂ ਜਿਨ੍ਹਾਂ ਦੇ ਘਰਾਂ ਵਾਲੇ ਰੋਜ਼ ਰੱਜ ਰੱਜ ਆਉਂਦੇ ਸੀ, ਉਹ ਬੱਚੇ ਜਿਨ੍ਹਾਂ ਦਾ ਪਿਤਾ ਦਾਦਾ ਰੋਜ਼ ਪੀਣ ਵਾਲਾ ਸੀ, ਸਿੰਘ ਸੱਜ ਗਏ ਨੇ ਜਿਹੜੇ, ਉਹ ਕਿੰਨੀਆਂ ਅਸੀਸਾਂ ਦਿੰਦੇ ਨੇ। ਇਸ ਕਰਕੇ ਸਾਰੇ ਕਮਰ ਕੱਸੇ ਕਰੋ, ਅੰਮ੍ਰਿਤਧਾਰੀ ਗੁਰਸਿੱਖੋ। ਮੈਂ 12-12 ਸਾਲਾਂ ਦੇ ਬੱਚੇ ਵੇਖੇ ਨੇ ਜਿਨ੍ਹਾਂ ਨੇ 100-100 ਪ੍ਰਾਣੀ ਨੂੰ ਅੰਮ੍ਰਿਤ ਛਕਾ ਦਿੱਤਾ, 100-100 ਨੂੰ ਘਰਾਂ ਚ ਰਹਿ ਕੇ ਪਿੰਡ ਵਿੱਚ ਇਲਾਕੇ ਚ ਪ੍ਰਚਾਰ ਕਰਦੇ ਨੇ, ਭਾਵੇਂ ਉਹ ਸੀਡੀਆਂ ਦੇ ਜ਼ਰੀਏ ਕਰਨ, ਭਾਵੇਂ ਕਿਸੇ ਲਿਟਰੇਚਰ ਦੇ ਜ਼ਰੀਏ, ਕਿਵੇਂ ਨਾ ਕਿਵੇਂ ਬੇਨਤੀਆਂ ਕਰਕੇ ਘਰ ਘਰ ਜਾ ਕੇ। ਜਿਹੜੇ ਹੁਣ ਇੱਥੇ ਆਉਂਦੇ ਨੇ ਉਹਨਾਂ ਤੇ ਕੀ ਅਸਰ ਹੋਏਗਾ? ਤੁਹਾਨੂੰ ਘਰਾਂ ਤੋਂ ਪ੍ਰਚਾਰ ਆਰੰਭ ਕਰਨਾ ਪੈਣਾ, ਆਪੋ ਆਪਣੇ ਪਿੰਡਾਂ ਤੋਂ, ਆਪਣੇ ਗੁਆਂਢ ਤੋਂ, ਆਪਣੇ ਘਰ ਤੋਂ। ਹੁਣ ਅੰਮ੍ਰਿਤਧਾਰੀ ਗੁਰਸਿੱਖ ਕਈ ਕਹਿੰਦੇ ਨੇ ਮੈਨੂੰ, ਮੈਂ ਸੁਣੇ ਨੇ, ਕਰੀਏ ਕੀ? ਅਸੀਂ ਅੰਮ੍ਰਿਤਧਾਰੀ ਆ, ਮੁੰਡਾ ਨੀ ਸੁਣਦਾ ਸਾਡੀ। ਮੈਂ ਤੇ ਅੰਮ੍ਰਿਤਧਾਰੀ ਆ, ਮੇਰਾ ਬੱਚਾ ਮੰਨਦਾ ਹੀ ਨਹੀਂ, ਉਹਦਾ ਨਾਮ ਮੰਨਣਾ ਵੀ ਸਾਡੀ ਘਾਟ ਹੋਏਗੀ। ਕਿਉਂਕਿ ਤੁਸੀਂ ਬਹੁਤ ਘੱਟ ਵੇਖੋਗੇ ਰੰਗੇ ਹੋਏ ਗੁਰਸਿੱਖਾਂ ਦੇ ਬੱਚੇ ਗਲਤ ਰਾਹ ਤੁਰਦੇ। ਹਾਂ, ਭੇਖੀ ਨੇ ਨਾ ਜਿਹੜੇ, ਕੇਵਲ ਭੇਖ ਜਿਨ੍ਹਾਂ ਕੋਲ ਆ, ਉਹਨਾਂ ਦੇ ਬੱਚੇ ਜ਼ਰੂਰ ਟੁੱਟ ਜਾਂਦੇ ਨੇ। ਜਿਸ ਬੱਚੇ ਨੇ ਆਪਣੇ ਪੁੱਤਰ ਨੂੰ, ਵਾਹਿਗੁਰੂ, ਆਪਣੇ ਪਿਤਾ ਨੂੰ 2 ਵਜੇ ਉੱਠਦਿਆਂ ਵੇਖਣਾ, ਜਿਸ ਬੱਚੇ ਨੇ ਆਪਣੇ ਪਿਤਾ ਨੂੰ 2 ਵਜੇ ਇਸ਼ਨਾਨ ਕਰਕੇ 4 ਘੰਟੇ ਸਿਮਰਨ ਕਰਦਿਆਂ, ਨਿਤਨੇਮ ਕਰਦਿਆਂ ਵੇਖਣਾ, ਫਿਰ ਗੁਰਦੁਆਰੇ ਜਾ ਕੇ ਸੇਵਾ ਕਰਕੇ, ਹੁਕਮਨਾਮਾ ਸੁਣ ਕੇ ਘਰ ਆ ਕੇ ਜਲ ਪਾਣੀ ਛਕਦਿਆਂ ਵੇਖਣਾ ਨਾ, ਉਹ ਬੱਚਾ ਕਦੇ ਨੀ ਟੁੱਟ ਸਕਦਾ। ਉਹਨੇ ਪ੍ਰੈਕਟੀਕਲੀ ਵੇਖ ਲਿਆ ਖਾਲਸਾ ਕਿਹਨੂੰ ਕਹਿੰਦੇ ਨੇ। ਮੇਰਾ ਪਿਤਾ ਇਕੱਲਾ ਪਿਤਾ ਨਹੀਂ, ਉਹਦੇ ਅੰਦਰ ਇਹ ਗੱਲ ਘਰ ਘਰ ਜਾਂਦੀ ਆ, ਮੇਰਾ ਪਿਤਾ ਤੇ ਸੰਤ ਆ, ਮੈਨੂੰ ਹੋਰ ਸੰਤ ਲੱਭਣ ਦੀ ਲੋੜ ਨੀ ਕੋਈ। ਉਹ ਬੱਚੇ ਉੱਤੇ ਜ਼ਰੂਰ ਅਸਰ ਹੁੰਦਾ। ਅੱਜ ਅਸੀਂ ਸ੍ਰੀ ਸਾਹਿਬ ਪਾਈ ਆ, ਬੱਚਿਆਂ ਨੂੰ ਕਹਿੰਦੇ ਆ ਪੁੱਤਰੋ ਅੰਮ੍ਰਿਤ ਛਕੋ, ਸਿੰਘ ਸਜੋ, ਅੱਗੋਂ ਸਾਡੇ ਬੱਚੇ ਜਵਾਬ ਦਿੰਦੇ ਨੇ, ਬੁੜਿਆ ਬੈਠਾ ਰਹਿ, ਸਾਨੂੰ ਨੀ ਲੋੜ ਤੇਰੇ ਅੰਮ੍ਰਿਤ ਦੀ। ਤੁਸੀਂ ਕਿਉਂ ਕਿਉਂ? ਅੱਗੋਂ ਤੁਹਾਡੇ ਹੀ ਬੱਚੇ ਜਵਾਬ ਦਿੰਦੇ ਨੇ, ਮੇਰਾ ਨਿੱਕਾ ਜਿਹਾ ਪੁੱਤ, ਤੇਰਾ ਪੋਤਰਾ, ਉਹ ਵੀ ਸਵੇਰੇ 6 ਵਜੇ ਇਸ਼ਨਾਨ ਕਰਕੇ ਸਕੂਲ ਜਾਂਦਾ, ਰਹਿਣ ਦੇ ਤੂੰ ਬਿਨਾਂ ਮੂੰਹ ਧੋਤਿਆਂ ਹੀ ਚਾਹ ਪੀ ਲੈਂਦਾ, ਤੇਰੇ ਕੋਲ ਕਾਹਦੀ ਸਿੱਖੀ? ਸ੍ਰੀ ਸਾਹਿਬ ਤੂੰ ਜ਼ਰੂਰ ਪਾਈ ਹੋਈ ਆ, ਤੇਰਾ ਆਪਣਾ ਕਾਹਦਾ ਜੀਵਨ ਆ? ਫਿਰ ਕੀ ਅਸਰ ਹੋਏਗਾ? ਮਾਵਾਂ ਕਹਿੰਦੀਆਂ ਨੇ ਪੁੱਤਰੋ ਅੰਮ੍ਰਿਤ ਛਕੋ, ਕਹਿੰਦੇ ਰਹਿਣ ਦੇ ਬੀਬੀ ਮੈਨੂੰ ਪਤਾ ਤੇਰੇ ਅੰਮ੍ਰਿਤ ਦਾ, ਸਾਰੇ ਰਾਹ ਚੁਗਲੀਆਂ ਕਰਦੀ ਰਹਿੰਦੀ ਆ, ਗੁਰਦੁਆਰੇ ਜਾ ਕੇ ਵੀ ਇਹੀ ਕੰਮ। ਬੱਚਿਆਂ ਤੇ ਕਿਵੇਂ ਅਸਰ ਹੋਏਗਾ? ਤੇ ਜਿਹੜੇ ਰੰਗੇ ਹੋਏ ਗੁਰਸਿੱਖ ਨੇ, ਮੈਂ ਤੁਹਾਨੂੰ ਹਜ਼ਾਰਾਂ ਮਿਲਾ ਸਕਣਾ, ਜਿਹੜੇ ਅੰਮ੍ਰਿਤਧਾਰੀ ਨੇ, ਸਿਮਰਨ ਕਰਦੇ ਨੇ, ਉਹਨਾਂ ਦੇ ਬੱਚੇ ਨਹੀਂ ਵਿਗੜਦੇ। ਜਿਨ੍ਹਾਂ ਨੇ ਖੁਦ ਨੂੰ ਆਦਤ ਨਹੀਂ ਪਾਈ ਟੈਲੀਵਿਜ਼ਨ ਵੇਖਣ ਦੀ, ਉਹਨਾਂ ਦੇ ਬੱਚਿਆਂ ਨੂੰ ਆਦਤ ਨਹੀਂ ਪੈਂਦੀ। ਬਹੁਤ ਘੱਟ ਨੇ ਬੱਚੇ ਜੇ ਵਿਗੜਨ, ਬਹੁਤ ਘੱਟ। ਜ਼ਿਆਦਾਤਰ ਬੱਚਿਆਂ ਦੇ ਉੱਤੇ ਅਸਰ ਆਪਣੇ ਮਾਤਾ ਪਿਤਾ ਦੇ ਜੀਵਨ ਦਾ ਹੋਣਾ। ਉਹਨਾਂ ਨੂੰ ਘਰਾਂ ਚ ਵਿਖਾਓ ਖਾਲਸਾ ਕਿਹਨੂੰ ਕਹਿੰਦੇ ਨੇ। ਮੈਂ ਬਜ਼ੁਰਗਾਂ ਨੂੰ ਖਾਸ ਬੇਨਤੀ ਕਰਾਂਗਾ, ਬਜ਼ੁਰਗੋ, ਸੱਚੇ ਪਾਤਸ਼ਾਹ ਦੇ ਪਾਏ ਪੂਰਨਿਆਂ ਤੇ ਚੱਲੋ, ਰੀਸ ਕਰੋ ਗੁਰੂ ਅਮਰਦਾਸ ਸਾਹਿਬ। ਬਾਬਾ ਅਮਰਦਾਸ ਜੀ ਵੇਖੋ 60 ਤੋਂ 72 ਸਾਲ ਦੀ ਉਮਰ ਤੱਕ ਜਲ ਧੋਂਦੇ ਰਹੇ ਨੇ। ਕਿਉਂਕਿ ਮੈਂ ਬੇਨਤੀਆਂ ਕਰਨਾ, ਮੈਂ ਵੇਖਿਆ ਬੱਚਿਆਂ ਨੂੰ ਅਜੇ ਛੇਤੀ ਮਨਾ ਲਈਦਾ, ਜਿਹੜੇ ਪੁਰਾਣੇ ਨੇ ਉਹ ਬੜੇ ਔਖੇ ਮੰਨਦੇ ਨੇ, ਬਹੁਤ ਔਖੇ। ਟਾਹਣੀ ਨੂੰ ਹੱਥ ਨਾਲ ਫੜ ਕੇ ਮੋੜ ਲਿਓ, ਜਿੱਧਰ ਮਰਜ਼ੀ ਟਾਹਣ ਹੈ ਨਾ, ਜਿਹੜਾ ਉਹਦੇ ਵਾਸਤੇ ਤਿਆਰੀ ਚੁੱਕਣੀ ਪੈਂਦੀ ਹੈ, ਉਹ ਨਹੀਂ ਮੁੜਦਾ ਹੱਥ ਨਾਲ। ਬਿਲਕੁਲ ਇਸੇ ਤਰ੍ਹਾਂ ਜੇ ਬਜ਼ੁਰਗ ਇਹ ਗੱਲ ਸਮਝਣ, ਵੇਖੋ ਆਪਣੇ ਬੱਚਿਆਂ ਨੂੰ ਸਾਡੀ ਕਿੰਨੀ ਕੋਸ਼ਿਸ਼ ਹੈ, ਸਾਡਾ ਕਿੰਨਾ ਜ਼ੋਰ ਲੱਗਾ ਹੋਇਆ। कि मैं अपने बच्चों नू जमीन दे जा, मैं अपने बच्चों नू घर वड्डा सारा बना के दे जा, मैं अपने बच्चों नू इन्ना पैसा दे जा। साडी सारयां दी कोशिश है, पर गुरमुखो सब तो वड्डी दात अपने बच्चों नू सिखी दे के जाओ। जे सिखी दे जाओगे तुसी सब कुछ ही दे गए बच्चों नू। ते जेड़ा बापू 10 किले 20 किले जमीन दे जाए ते नाल खुद पींदा होया अपने बच्चे नू पीण ला जावे, ओ ते बच्चे नू जहर दे गया। जेड़ा खुद अमल खान वाला सी बच्चे नू अमली बना गया, जांदा जांदा की फायदा होएगा फिर ओदा। असल गल, असल जायदाद तुहाडी है, तुहाडे बच्चे, इन्हां नू सांभो। घट खा लैणा सौखा, घट कमा लैणा कोई गल नहीं, पर इन्हां बच्चियां नू सिखी दी दात दे के जाओ। जेडे 50-60 सालां दे बजुर्ग वीर साडे बैठे आ, उन्हां नू बेनती है अपने बच्चियां नू सिखी दिओ। खुद दाड़ियां रख के अमृत छको, अपने पोतरियां नू गोदियां च बहा के साहबजादियां दियां साखियां सुनाया करो। उन्हां नू दसो भाई तारू सिंह साहब कौन सन, दसो बाबा बंदा सिंह बहादुर कौन सन। ਇਹ ਸਿੱਖਿਆ ਆਪਣੇ ਬੱਚਿਆਂ ਨੂੰ ਅਸੀਂ ਦਈਏ। ਤੇ ਜਿਹੜਾ ਬਾਪੂ 70 ਸਾਲ ਦਾ 20 ਦਾ ਨੋਟ ਫੜਾ ਕੇ ਆਪਣੇ ਪੋਤੇ ਨੂੰ ਕਹਿੰਦਾ ਵੀ ਮੁੰਡਿਆ ਪਊਆ ਲਿਆ ਦੇ, ਫਿਰ ਕੀ ਸਿੱਖਿਆ ਲਏਗਾ ਉਹਦਾ ਪੋਤਰਾ, ਕੀ ਸੇਧ ਮਿਲੇਗੀ ਉਹਨੂੰ। ਇਸ ਕਰਕੇ ਬਜ਼ੁਰਗੋ ਆਪਣੇ ਬੱਚਿਆਂ ਨੂੰ ਸਿੱਖੀ ਦੇ ਕੇ ਜਾਓ। ਸਭ ਤੋਂ ਵੱਡੀ ਦਾਤ ਆ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ, ਕੋਸ਼ਿਸ਼ ਕਰੋ, ਫਿਰ ਜੀਵਨ ਬਣੇਗਾ। ਸਿੱਖੀ ਦੀ ਦਾਤ ਸਤਿਗੁਰੂ ਬਖਸ਼ਿਸ਼ ਕਰਨ, ਹੌਲੀ ਹੌਲੀ ਫਿਰ ਲਾਗ ਲੱਗ ਜਾਂਦੀ ਆ। ਤੇ ਅਰਦਾਸ ਹਮੇਸ਼ਾ ਇਹ ਕਰਨੀ ਚਾਹੀਦੀ ਆ ਸੱਚੇ ਪਾਤਸ਼ਾਹ, ਸਿੱਖੀ ਦੀ ਜੜ ਸਾਡੇ ਘਰ ਵਿੱਚ ਹਮੇਸ਼ਾ ਹਰੀ ਭਰੀ ਰਵੇ। ਸਾਡੀ ਇਹੀ ਮੰਗ ਆ, ਸਿੱਖੀ ਦੀ ਵੇਲ, ਸਿੱਖੀ ਦੀ ਜੜ ਮਹਾਰਾਜ ਹਮੇਸ਼ਾ ਹਰੀ ਭਰੀ ਰੱਖਿਓ। ਤੇ ਜਦੋਂ ਗੁਰਦੁਆਰੇ ਆਓ, ਬੜੀ ਲੰਬੀ ਸਾਰੀ ਲਿਸਟ ਲੈ ਕੇ ਆਉਂਦੇ ਆ, ਸੱਚੇ ਪਾਤਸ਼ਾਹ ਕਿਰਪਾ ਕਰੋ, ਮਾਇਆ ਦਿਓ, ਜ਼ਮੀਨ ਦਿਓ, ਕੇਸ ਚੱਲਦਾ ਮੇਰੇ ਹੱਕ ਚ ਹੋ ਜਾਏ, ਬੱਚੇ ਨੀ ਪੜ੍ਹਦੇ ਪੜ੍ਹਨ ਲੱਗ ਜਾਣ। ਕਈ ਤੇ ਇੱਥੋਂ ਤੱਕ ਵੀ ਬੇਨਤੀਆਂ ਕਰਦੇ ਨੇ ਵੀ ਮੱਝਾਂ ਦੇ ਦੁੱਧ ਦੀ ਫੈਂਟ ਵੀ ਵੱਧ ਜਾਣੀ ਚਾਹੀਦੀ, ਨਿੱਕੀਆਂ ਨਿੱਕੀਆਂ ਬੇਨਤੀਆਂ ਸੀ। ਚਲੋ ਮੰਗਣਾ ਸਤਿਗੁਰਾਂ ਤੋਂ ਹੈ, ਇਹ ਹਟ ਵੀ ਨੀ ਸਕਦੇ, ਲੋਕਾਂ ਨੇ ਮੰਗਣਾ ਹੀ। ਮੜੀਆਂ ਮਸਾਣੀਆਂ ਦੇ ਜਗ੍ਹਾ ਤੇ ਥਾਂ ਥਾਂ ਤੇ ਮੰਗਣ ਨਾਲੋਂ ਗੁਰਦੁਆਰੇ ਆ ਕੇ ਮੰਗ ਲਿਆ, ਚਲੋ ਮੰਗ ਲਓ, ਛੱਡਣਾ ਤੇ ਅਸੀਂ ਹੈ ਨਹੀਂ ਮੰਗਣਾ। ਮਹਾਰਾਜ ਤੇ ਕਹਿੰਦੇ ਨਾਮ ਮੰਗੋ, ਸਭ ਕੁਛ ਆਪੇ ਆ ਜਾਂਦਾ। ਪਰ ਜਿੱਥੇ ਵੱਡੀ ਸਾਰੀ ਲਿਸਟ ਮਹਾਰਾਜ ਦੇ ਚਰਨਾਂ ਚ ਰੱਖ ਦਿਓ, ਉੱਥੇ ਆਹ ਚੀਜ਼ ਜ਼ਰੂਰ ਸ਼ਾਮਿਲ ਕਰਿਆ ਕਰੋ। ਸੱਚੇ ਪਾਤਸ਼ਾਹ ਸਭ ਤੋਂ ਵੱਡੀ ਦਾਤ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ। ਸਭ ਤੋਂ ਪਹਿਲੇ ਨੰਬਰ ਤੇ ਕੀ ਮੰਗਿਆ? ਸਿੱਖਾਂ ਨੂੰ ਸਿੱਖੀ ਦਾਨ। ਇਹ 7 ਗੱਲਾਂ ਸਿੱਖ ਰੋਜ਼ ਮੰਗਦਾ ਸੱਚੇ ਪਾਤਸ਼ਾਹ ਦੇ ਚਰਨਾਂ ਚ। 7 ਦਾਤਾਂ ਅਸੀਂ ਰੋਜ਼ ਮੰਗਦੇ ਹਾਂ, ਹਮੇਸ਼ਾ ਬੇਨਤੀ ਕਰਨੀ ਚਾਹੀਦੀ ਹੈ। ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦੇ, ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦੇ, ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦੇ, ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦੇ। ਸਾਰੇ ਬੋਲਿਆ ਕਰੋ ਗੁਰਮੁਖੋ, ਵੀਰਾਂ ਭਰਾਵਾਂ ਨੂੰ ਭੈਣਾਂ ਨੂੰ ਸਭ ਨੂੰ ਬੇਨਤੀ। ਅੱਜ ਤੇ ਮੈਨੂੰ ਦੱਸਿਆ ਕਹਿੰਦੇ ਬਾਰਿਸ਼ ਵੀ ਬੜੀ ਹੋਈ, ਮੀਂਹ ਵੀ ਪਿਆ, ਜ਼ਿਮੀਦਾਰ ਵਿਹਲੇ ਕਰ ਦਿੱਤੇ ਰੱਬ ਨੇ। ਪਿਛਲੇ ਸਾਲ ਤੋਂ ਮਹਾਰਾਜ ਕਿਰਪਾ ਇੰਨੀ ਕਰ ਰਹੇ ਨੇ, ਤੁਹਾਡਾ 1000 ਰੁਪਏ ਦਾ ਤੇਲ ਮੱਚਣਾ ਸੀ ਜਿਹੜਾ ਨਹੀਂ ਮੱਚਣਾ, ਕਿੱਡੀ ਕਿਰਪਾ ਹੈ। ਸ਼ੁਕਰਾਨਾ ਕਰਿਆ ਕਰੋ, ਜਦੋਂ ਕਦੇ ਬਾਰਿਸ਼ ਪਵੇ ਨਾ, ਫਿਰ ਜੇ ਪੰਜ ਸੱਤ ਦਿਨ ਪਾਣੀ ਨਾ ਲਾਉਣਾ ਪਵੇ ਉਹ ਪੰਜੇ ਸੱਤੇ ਦਿਨ ਗੁਰਦੁਆਰੇ ਜਾ ਕੇ ਸੇਵਾ ਕਰਿਆ ਕਰੋ। ਮਹਾਰਾਜ ਆਪੇ ਫਿਰ ਕਿਰਪਾ ਕਰ ਦਿੰਦੇ ਨੇ। ਅਸੀਂ ਕਹਿੰਦੇ ਹਾਂ ਵਿਹਲੇ ਹੋ ਗਏ ਹਾਂ ਪੀ ਲਓ, ਫਿਰ ਕਿਵੇਂ ਗੱਲ ਬਣੇਗੀ, ਫਿਰ ਔੜ ਲੱਗ ਜਾਂਦੀ। ਸੰਗਤੇ ਸ਼ੁਕਰਾਨਾ ਕਰਿਆ ਲਓ ਗੱਜ ਕੇ ਸਾਰੇ। ਮੈਂ ਕੱਲ ਵੀ ਇਹ ਅਰਜ਼ ਕੀਤੀ ਸੀ ਜਿਸ ਧਾਰਨਾ ਚ ਸੱਚ ਨਾ ਹੋਵੇ ਉਹ ਨਾ ਬੋਲਿਆ ਕਰੋ, ਪਰ ਸੱਚ ਕੱਚਾ ਨਹੀਂ ਹੁੰਦਾ, ਜਿਸ ਵਿੱਚ ਸੱਚ ਹੈ ਉਹ ਧਾਰਨਾ ਪੱਕੀ ਹੁੰਦੀ। ਸੱਚ ਗਲਤ ਨਹੀਂ, ਜੀਵ ਤੇ ਸੱਚ ਆਉਣਾ ਚਾਹੀਦਾ। ਸਾਰੇ ਬੋਲਿਆ ਕਰੋ,
ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦੇ, ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦੇ, ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦੇ, ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦੇ।
ਬੋਲੋ ਭੈਣੋ,
ਸਾਰੀਆਂ ਭੈਣਾਂ
ਸਿੱਖੀ ਦੀ ਦਾਤ ਬਖਸ਼, ਸਿੱਖੀ ਦੀ ਦਾਤ ਬਖਸ਼ ਦੇ, ਸਿੱਖੀ ਦੀ ਦਾਤ ਬਖਸ਼ ਦੇ, ਸਿੱਖੀ ਦੀ ਦਾਤ ਬਖਸ਼ ਦੇ, ਸਿੱਖੀ ਦੀ ਦਾਤ ਬਖਸ਼ ਦੇ।
ਕਦੇ ਨਾ ਕਦੇ, ਕਦੇ ਨਾ ਕਦੇ ਜ਼ਰੂਰ ਬਖਸ਼ਿਸ਼ ਹੋ ਜਾਂਦੀ ਹੈ। ਜੋੜਨ ਵਰਗਾ ਪੁੰਨ ਨਹੀਂ, ਤੋੜਨ ਵਰਗਾ ਪਾਪ ਨਹੀਂ। ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਲਾਸਟ ਪੰਕਤੀ ਵਿੱਚ ਕਹਿੰਦੇ ਨੇ ਗੁਰਮੁਖੋ, ਜੈਸੇ ਬੀਸ ਵਾਰ ਦਰਸ਼ਨ ਸਾਧ ਕੀਆ ਕਾਹੂ, ਤੈਸਾ ਫਲ ਸਿੱਖ ਕੋ ਚਾਪ ਪੱਗ ਸੁਆਏਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿਸੇ ਪੂਰਨ ਸਾਧੂ ਦੇ, ਸਾਧਨਾ ਕਰਨ ਵਾਲੇ ਦੇ 20 ਵਾਰੀ ਦਰਸ਼ਨ ਕਰੋ। ਪਹਿਲੀ ਗੱਲ, ਪੂਰਨ ਸਾਧੂ ਨਹੀਂ ਲੱਭਣਾ, ਜੇ ਲੱਭ ਗਿਆ ਤੇ 20 ਵਾਰੀ ਛੇਤੀ ਛੇਤੀ ਉਹਨੇ ਦਰਸ਼ਨ ਨਹੀਂ ਦੇਣੇ। 20 ਵਾਰੀ ਕਿਸੇ ਪੂਰਨ ਸਾਧੂ ਦੇ ਦਰਸ਼ਨ ਕਰਨੇ, ਇੰਨਾ ਫਲ ਮਿਲ ਜਾਂਦਾ ਇੱਕ ਗੁਰਸਿੱਖ ਦੀ ਮੁੱਠੀ ਚਾਪੀ ਕਰਨ ਦਾ, ਚਰਨ ਕੁੱਟਣ ਦਾ। ਤੈਸਾ ਫਲ ਸਿੱਖ ਕੋ ਚਾਪ ਪੱਗ ਸੁਆਏਗਾ, ਉਹਦੇ ਚਰਨ ਕੁੱਟਣੇ। ਬਹੁਤ ਵੱਡੀ ਸੇਵਾ। ਹੇਮਕੁੰਡ ਸਾਹਿਬ ਗਏ ਹੋਵੋਗੇ, ਹੁਣ ਦਾ ਤੇ ਪਤਾ ਨਹੀਂ, ਮੈਂ ਅੱਗੇ ਵੇਖਿਆ ਜਦੋਂ ਉੱਥੋਂ ਉਤਰ ਕੇ ਆਈਦਾ ਨਾ ਥੱਲੇ, ਤੇ ਕਈ ਨੌਜਵਾਨਾਂ ਨੇ ਕੈਂਪ ਲਾਏ ਨੇ, ਉੱਥੇ ਆਵਾਜ਼ਾਂ ਮਾਰਦੇ ਨੇ ਆ ਜਾਓ ਸੇਵਾ ਕਰ ਲਓ। ਉਹ ਅੰਦਰ ਲੈ ਜਾਂਦੇ ਨੇ, ਉਹ ਲੱਤਾਂ ਘੁੱਟਦੇ ਨੇ, ਮਸ਼ੀਨਾਂ ਵੀ ਰੱਖੀਆਂ ਨੇ ਉਹਨਾਂ ਨੇ, ਜਿਹੜੇ ਬਜ਼ੁਰਗ ਚੜ੍ਹਦੇ ਨੇ ਚੜ੍ਹਾਈ ਜਾਂਦੇ ਨੇ, ਥੱਕ ਕੇ ਆਉਂਦੇ ਨੇ, ਉਹ ਸਾਰੀ ਥਕਾਵਟ ਲਾ ਦਿੰਦੇ ਨੇ, ਲੱਤਾਂ ਘੁੱਟਦੇ ਨੇ। ਮੈਂ ਇੱਕ ਵਾਰੀ ਵੇਖਿਆ, ਮੈਂ ਕਿਹਾ ਇਹਨਾਂ ਨੇ ਕਿੱਦਾਂ ਦੀ ਸੇਵਾ ਲੱਭੀ ਹੈ। ਕੋਈ ਲੰਗਰ ਪਕਾਉਂਦਾ, ਕੋਈ ਵਰਤਾਉਂਦਾ, ਕੋਈ ਜੋੜਿਆਂ ਦੀ ਸੇਵਾ ਕਰਦਾ, ਇਹ ਲੱਤਾਂ ਘੁੱਟਦੇ ਨੇ। ਬੀਬੀਆਂ ਵੀ ਨੇ, ਉਹ ਭੈਣਾਂ ਦੇ ਸੇਵਾ ਕਰਦੀਆਂ ਨੇ, ਬਜ਼ੁਰਗ ਮਾਤਾਵਾਂ ਜਿਹੜੀਆਂ ਚੜ੍ਹਦੀਆਂ ਨੇ ਚੜ੍ਹਾਈ। ਸਿੰਘ ਨੇ ਉਹ ਨੌਜਵਾਨ ਜਿਹੜੇ ਨੇ ਉਹ ਬਜ਼ੁਰਗਾਂ ਦੀ ਸੇਵਾ, ਇੱਕ ਇਹੋ ਜਿਹੀ ਸੇਵਾ ਇਹਨਾਂ ਨੇ ਲੱਭੀ ਆ। ਪਰ ਭਾਈ ਗੁਰਦਾਸ ਜੀ ਦੀ ਆ ਪੰਕਤੀ ਪੜ੍ਹੀ ਤੇ ਸੱਚਮੁੱਚ ਖੁਸ਼ੀ ਹੋਈ ਵੀ ਉਹਨਾਂ ਨੂੰ ਪਤਾ ਇਹ ਸੇਵਾ ਵੀ ਕੋਈ ਛੋਟੀ ਜਿਹੀ ਨਹੀਂ ਆ। ਆਖੋ ਸਤਨਾ ਬਹੁਤ ਵੱਡੀ ਤੇ ਬੜੀ ਮਹਾਨ ਸੇਵਾ ਹੈ। ਕਿਸੇ ਇੱਕ ਗੁਰਸਿੱਖ ਦੀ ਮੁੱਠੀ ਚਾਪੀ ਕਰਨੀ, ਸਿੱਖ ਨੂੰ ਪਾਣੀ ਪਿਲਾਉਣਾ, ਪ੍ਰਸ਼ਾਦਾ ਛਕਾਉਣਾ, ਇਸ਼ਨਾਨ ਕਰਾਉਣਾ, ਇਹ ਬੜੀਆਂ ਵੱਡੀਆਂ ਸੇਵਾਵਾਂ ਨੇ। ਕਿੱਡਾ ਸੌਖਾ ਰਾਹ ਦੱਸਿਆ, ਪਰ ਦੁੱਖ ਦੀ ਗੱਲ ਇਹ ਆ ਇਹ ਉਦੋਂ ਵੀ ਸਸਤਾ ਕੰਮ ਭਾਲਦੇ ਨੇ। ਆ ਵੇਖੋ ਇੱਥੇ ਹੁਣ ਕਿੰਨੀ ਸੰਗਤ ਆ, ਬੜੀ ਮਹਾਰਾਜ ਦੀ ਕਿਰਪਾ, ਕਿੱਡਾ ਵੱਡਾ ਪੰਡਾਲ ਹੈ, ਕਿੰਨਾ ਇਕੱਠ। ਤੇ ਹੁਣ ਜੇ ਕਿਤੇ ਇੱਥੇ ਆਖੀਏ ਨਾ ਵੀ ਦਾੜੀ ਕਟਾਉਂਦੇ ਹੋ ਕਟਾਈ ਚੱਲੋ, ਇੱਕੋ ਹੀ ਗੱਲ ਕਹਿ ਦਈਏ, ਗੁਰੂ ਵਾਲੇ ਬਣਾ ਦਿੰਦੇ ਆ, ਬਹੁਤਾ ਨਹੀਂ ਤੇ 5-7 ਹਜ਼ਾਰ ਤੇ ਜ਼ਰੂਰ ਹੀ ਖੜੇ ਹੋ ਜਾਣਗੇ, ਆਖਣਗੇ ਅਸੀਂ ਤਿਆਰ ਹਾਂ। ਵੀ ਜੇ ਗੁਰੂ ਵਾਲੇ ਬਣਨਾ ਤੇ ਦਾੜੀ ਕੇਸ ਰੱਖਣ ਦੀ ਲੋੜ ਦੀ ਸਾਨੂੰ ਹੋਰ ਕੀ ਚਾਹੀਦਾ। ਚਾਰ ਬੱਜਰ ਕੁਰੈਤਾਂ ਨੇ ਸਿੱਖ ਧਰਮ ਵਿੱਚ ਕੇਸ ਨਹੀਂ ਕੱਟਣੇ, ਇਹ ਪਹਿਲੀ ਬੱਜਰ ਕੁਰੈਤ ਆ, ਕੇਸ ਨਹੀਂ ਕੱਟਣੇ। ਇਹ ਚਾਰਾਂ ਚੋਂ ਇੱਕ ਵੀ ਮਾਫ਼ ਨਹੀਂ ਹੋਏਗੀ, ਚਾਰ ਬੱਜਰ ਕੁਰੈਤਾਂ ਚੋਂ ਇੱਕ ਵੀ ਹੋ ਜਾਵੇ ਤੇ ਸਤ ਸੰਗਤ ਬੇਮੁੱਖ ਮੰਨਿਆ ਜਾਂਦਾ, ਉੱਥੇ ਕੁਰੈਤੀਆ ਮੰਨਿਆ ਜਾਂਦਾ, ਦੁਬਾਰਾ ਅੰਮ੍ਰਿਤ ਛਕਣਾ ਪੈਂਦਾ, ਤਨਖਾਹੀਆ ਕਰਾਰ ਦਿੱਤਾ ਜਾਂਦਾ। ਤੇ ਸਤ ਸੰਗਤ ਹੁਣ ਜਿਹੜੇ ਅੱਜ ਕੱਲ੍ਹ ਦੇ ਗੁਰੂ ਆ ਉਹਨਾਂ ਨੇ ਕੋਈ ਏਦਾਂ ਦੀ ਪਾਬੰਦੀ ਨਹੀਂ ਲਾਈ, ਬੱਜਰ ਕੁਰੈਤਾਂ ਨਹੀਂ ਬਣਾਈਆਂ ਕੋਈ। ਜੇ ਏਦਾਂ ਦੇ ਬਣਾਉਣ ਲੱਗੀਏ ਤੇ ਏਡੇ ਏਡੇ ਵੱਡੇ ਇਕੱਠ ਨੇ, ਹਰ ਰੋਜ਼ ਦਾ 10,000 ਹੋ ਜਾਇਆ ਕਰੇ, 10,000 ਹਰ ਰੋਜ਼ ਦਾ, ਮਹੀਨੇ ਦਾ 3-3 ਲੱਖ। ਪਰ ਨਹੀਂ, ਸੱਚੇ ਪਾਤਸ਼ਾਹ ਨੇ ਚਾਰ ਬੱਜਰ ਕੁਰੈਤਾਂ ਬਣਾਈਆਂ ਨੇ। ਤੰਬਾਕੂ ਨਾ ਖਾਈ, ਪਰ ਨਾਰੀ ਪਰ ਪੁਰਸ਼ ਦਾ ਸੰਗ ਨਾ ਕਰੀ, ਤੂੰ ਮਾਸ ਸ਼ਰਾਬ ਦਾ ਸੇਵਨ ਨਾ ਕਰੀ, ਤੂੰ ਕੇਸ ਨਾ ਕਟਾਈ। ਇਹ ਚਾਰ ਬੱਜਰ ਕੁਰੈਤਾਂ ਨੇ ਕਰੜੀਆਂ ਨੇ। ਤੇ ਗੁਰਮੁਖੋ ਸੱਚੇ ਪਾਤਸ਼ਾਹ ਕਹਿੰਦੇ ਨੇ ਇਹਨਾਂ ਚਾਰਾਂ ਚੋਂ ਜੇ ਇੱਕ ਵੀ ਹੋ ਗਈ, ਤੂੰ ਮੇਰਾ ਪੁੱਤ ਨਹੀਂ ਤੇ ਮੈਂ ਤੇਰਾ ਪਿਤਾ ਨਹੀਂ, ਮੁੜ ਕੇ ਮੈਨੂੰ ਨਾ ਆਖੀ ਕਿ ਮੈਂ ਅੰਮ੍ਰਿਤ ਛਕਿਆ ਹੋਇਆ। ਕਰੜਾ ਫੈਸਲਾ, ਤੁਸੀਂ ਵੀ ਕਰੜੇ ਫੈਸਲੇ ਲੈਂਦੇ ਹੋ ਆਪਣੇ ਬੱਚਿਆਂ ਵਾਸਤੇ, ਪ੍ਰੇਮ ਨਾਲ ਮਨਾਉਂਦੇ ਹੋ, ਨਹੀਂ ਮੰਨਦੇ ਕਈ ਵਾਰੀ, ਫਿਰ ਇੱਥੋਂ ਤੱਕ ਵੀ ਕਹਿ ਦਿੰਦੇ ਹੋ ਕਾਕਾ ਜੇ ਇਹ ਕੰਮ ਕਰਨਾ ਤੇ ਮੁੜ ਕੇ ਮੇਰੇ ਘਰ ਨਾ ਵੜੀ, ਮੈਂ ਤੇਰਾ ਕੁਛ ਨਹੀਂ ਲੱਗਦਾ। ਅਸਲੀ ਪਿਤਾ ਤੇ ਉਹੀ ਹੁੰਦਾ ਜਿਹਨੂੰ ਪਤਾ ਵੀ ਤੰਬਾਕੂ ਤੋਂ ਕੈਂਸਰ ਪੈਦਾ ਹੁੰਦਾ ਹੈ, ਗੁਰੂ ਹਟਾਵੇ ਨਾ, ਸ਼ਰਾਬਾਂ ਤੋਂ ਰੋਕ ਨਾ ਲਾਵੇ, ਪਾਬੰਦੀਆਂ ਨਾ ਲਾਵੇ, ਉਹ ਫਿਰ ਗੁਰੂ ਹੀ ਕਾਹਦਾ ਹੁੰਦਾ। ਪਿਤਾ ਤੇ ਉਹ ਹੁੰਦਾ ਜਿਹੜਾ ਬਿਮਾਰੀਆਂ ਹਟਾਵੇ, ਆਪਣੇ ਬੱਚੇ ਨੂੰ ਬਚਾ ਕੇ ਰੱਖੇ। ਸਾਡੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ 300 ਸਾਲ ਪਹਿਲਾਂ ਕਹਿ ਕੇ ਗਏ ਨੇ, ਤੇ ਅੱਜ ਸਾਇੰਸਦਾਨ ਸਾਇੰਟਿਸਟ ਜੋ ਹਨ ਉਹ ਮੰਨਦੇ ਨੇ ਕਿ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ 300 ਸਾਲ ਪਹਿਲਾਂ ਕਹਿ ਕੇ ਗਏ ਨੇ ਉਹ ਸੱਚਮੁੱਚ ਠੀਕ ਆ। ਤੰਬਾਕੂ ਤੋਂ ਰੋਕਿਆ ਤੇ ਤੰਬਾਕੂ ਤੋਂ ਕੈਂਸਰ ਬਣਦਾ, ਸ਼ਰਾਬ ਤੋਂ ਰੋਕਿਆ, ਸ਼ਰਾਬ ਤੋਂ ਬਿਮਾਰੀਆਂ ਪੈਦਾ ਹੁੰਦੀਆਂ ਨੇ, ਪਰ ਨਾਰੀ ਪਰ ਪੁਰਸ਼ ਤੋਂ ਭੈੜੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਜਿਨ੍ਹਾਂ ਦਾ ਕੋਈ ਇਲਾਜ ਨਹੀਂ ਹੋ ਸਕਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖੋ, ਡਾਕਟਰ ਵੀ ਅੱਜ ਸਾਇੰਟਿਸਟ ਵੀ ਕਹਿੰਦੇ ਨੇ ਸਿੱਖੋ, ਤੁਹਾਨੂੰ ਆਉਣ ਵਾਲੇ ਖਤਰਿਆਂ ਤੋਂ 300 ਸਾਲ ਪਹਿਲਾਂ ਹੀ ਜਾਣੂ ਕਰਾ ਦਿੱਤਾ। ਇਹੋ ਜਿਹਾ ਪਿਤਾ ਚਾਹੀਦਾ ਜਿਹੜਾ ਬਚਾ ਕੇ ਰੱਖੇ ਆਪਣੇ ਬੱਚਿਆਂ ਨੂੰ ਇਹਨਾਂ ਨਾ ਮੁਰਾਦ ਭੈੜੀਆਂ ਬਿਮਾਰੀਆਂ ਤੋਂ। ਸਾਨੂੰ ਸੱਚੇ ਪਾਤਸ਼ਾਹ ਪਹਿਲਾਂ ਹੀ ਸਾਰਾ ਕੁਝ ਦੱਸ ਕੇ ਗਏ ਨੇ, ਤੇ ਅਸੀਂ ਕਹਿੰਦੇ ਹਾਂ ਹੋਰ ਸਸਤਾ ਸੌਦਾ ਹੋਣਾ ਚਾਹੀਦਾ। ਗੁਰਮੁਖੋ ਜਿਸ ਗੱਡੀ ਤੇ ਤੁਸੀਂ 2-4 ਲੱਖ ਲਾਇਆ ਹੋਵੇ ਨਾ, ਉਹਨੂੰ ਤੁਸੀਂ ਅੰਮ੍ਰਿਤਸਰ ਨੂੰ ਵੀ ਤੋਰ ਲੈਂਦੇ ਹੋ, ਉਹਨੂੰ ਤੁਸੀਂ ਹੇਮਕੁੰਡ ਸਾਹਿਬ ਨੂੰ ਵੀ ਤੋਰ ਲੈਂਦੇ ਹੋ, ਹੇਮਕੁੰਡ ਨੂੰ ਵੀ ਤੁਰ ਪਈਦਾ ਵੀ ਚਲੋ ਪਤਾ ਹੁੰਦਾ ਵੀ ਗੱਡੀ ਕਰੜੀ ਆ ਮੇਰੀ, ਮੈਂ 4 ਲੱਖ ਲਾਇਆ ਹੈ। ਤੇ ਜੇ ਤੂੰ ਆਖੇ ਵੀ ਮੈਂ 20,000 ਦੀ ਲਿਆ ਵਾ, ਸਸਤਾ ਸੌਦਾ ਕਰਾਂ, ਫਿਰ ਤੇ ਭਰੋਸਾ ਨਹੀਂ ਵੀ ਉਹਨੇ ਮੋਗੇ ਤੱਕ ਵੀ ਅੱਪੜਨਾ ਕਿ ਨਹੀਂ। ਆਖੋ ਸਪਨਾ, ਸਸਤੀਆਂ ਚੀਜ਼ਾਂ ਦਾ ਭਰੋਸਾ ਵੀ ਕੋਈ ਨਹੀਂ ਹੁੰਦਾ। ਜਿਹੜਾ ਅਸੀਂ ਟਰਾਲੀਆਂ ਭਰ ਭਰ ਕੇ ਸਸਤਾ ਸੌਦਾ ਲੱਭਦੇ ਫਿਰਨੇ ਆ ਨਾ ਪਿਆਰਿਓ, ਉਹਨਾਂ ਦਾ ਭਰੋਸਾ ਵੀ ਕੋਈ ਨਹੀਂ। ਉਹ ਇਹ ਨਹੀਂ ਪਤਾ ਕਦੋਂ ਉਹਨਾਂ ਨੇ ਆਪ ਡੁੱਬ ਜਾਣਾ, ਕਦੋਂ ਤੈਨੂੰ ਡੋਬ ਦੇਣਾ, ਕੋਈ ਭਰੋਸਾ ਨਹੀਂ ਸਿਰੇ ਤੱਕ ਪਹੁੰਚੇਗਾ ਕਿ ਨਹੀਂ। ਜੇ ਫੈਸਲਾ ਕਰਨਾ ਹੁਣ ਬੜੇ ਆਖਦੇ ਨੇ ਯਾਰ ਪਾਬੰਦੀਆਂ ਬੜੀਆਂ ਨੇ, ਕੇਸ ਰੱਖਣੇ ਨੇ, ਗਰਮੀ ਬੜੀ ਲੱਗਦੀ ਆ, ਪੱਗਾਂ ਇੱਡੀਆਂ ਇੱਡੀਆਂ ਬੰਨਣੀਆਂ ਪੈਂਦੀਆਂ, ਔਖਾ ਕੰਮ, ਮਾਸ ਨੀ ਖਾਣਾ, ਸ਼ਰਾਬ ਨੀ ਪੀਣੀ, ਕਿਵੇਂ ਤਕੜੇ ਹੋਵਾਂਗੇ ਜੇ ਮਾਸ ਨਾ ਖਾਧਾ, ਕਿਵੇਂ ਗੱਲ ਬਣੇਗੀ? ਹੁਣ ਵੇਖੋ ਏਦਾਂ ਦੇ ਫੈਸਲੇ ਨੇ ਸਾਡੇ ਵੀ ਕਿਤੇ ਕਰੜੇ ਕੰਮ ਕਰ ਦਿੱਤੇ ਨੇ, ਪਰ ਗੁਰਮੁਖੋ ਜੇ ਸੱਚੇ ਪਾਤਸ਼ਾਹ ਨੇ ਇੰਨੀ ਕੁ ਕਰੜਾਈ ਕੀਤੀ ਆ ਤੇ ਫਿਰ ਮਜ਼ਬੂਤੀ ਆ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ, ਮਹਾਰਾਜ ਨੇ ਬੇੜਾ ਬੰਨੇ ਵੀ ਲਾ ਦੇਣਾ ਤੇ ਜਿੱਥੇ ਸੌਦਾ ਸਸਤਾ ਫਿਰ ਉੱਥੇ ਭਰੋਸਾ ਵੀ ਕੋਈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਸੱਚੇ ਪਾਤਸ਼ਾਹ ਦੇ ਦਰਸਾਏ ਰਾਹ ਉੱਤੇ ਚੱਲਣਾ ਪਿਆ ਦਿਓ, ਮਹਾਰਾਜ ਕਿਰਪਾ ਕਰਨ, ਆਪਣੇ ਬਣਾਉਣ, ਆਪਣਾ ਜੀਵਨ ਬਣਾਈਏ। ਸਾਡੇ ਰੁਮਾਲੇ ਪ੍ਰਵਾਨ ਨੇ, ਸਾਡੀਆਂ ਦੇਗਾਂ ਪ੍ਰਵਾਨ ਨੇ, ਸਾਡੇ ਖੰਡ ਪਾਠ ਪ੍ਰਵਾਨ ਨੇ, ਸਾਡੇ ਵੱਡੇ ਵੱਡੇ ਲੰਗਰ ਪ੍ਰਵਾਨ ਨੇ, ਪਰ ਮਹਾਰਾਜ ਜਦੋਂ ਸਾਡੇ ਵੱਲ ਵੇਖਦੇ ਨੇ ਅਸੀਂ ਪ੍ਰਵਾਨ ਨਹੀਂ ਹੁੰਦੇ, ਕਿਉਂਕਿ ਦੇਗਾਂ ਤੇ ਠੀਕ ਨੇ, ਤੂੰ ਰਹਿ ਤੇ ਜਪਜੀ ਸਾਹਿਬ ਦਾ ਪਾਠ ਕਰਕੇ ਭਾਈ ਜੀ ਨੇ ਦੇਗ ਬਣਾਈ ਹੈ, ਹਰਵਾਲਾ ਤੂੰ 1000-2000 ਦਾ ਭੇਡ ਚੜਾਉਣ ਲੱਗਾ, ਪਰ ਅਸੀਂ ਖੁਦ ਨਹੀਂ ਪਸੰਦ ਆਉਂਦੇ, ਸਾਡੇ ਜੀਵਨ ਵਧੀਆ ਨਹੀਂ, ਖੰਡ ਪਾਠ ਵੀ ਸਾਲ ਪਿੱਛੋਂ ਕਰਾ ਲੈਂਦੇ ਹਾਂ, ਹੋਰ ਵੀ ਸੇਵਾ ਕਰਦੇ, ਪਰ ਆਪਣੇ ਆਪ ਨੂੰ ਅੱਜ ਸਵਾਰਨ ਦੀ ਲੋੜ ਆ, ਆਪਣੇ ਆਪ ਨੂੰ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਸ਼ਸਤਰਾਂ ਨਾਲ ਬੜਾ ਪਿਆਰ ਸੀ, ਮਹਾਰਾਜ ਕਹਿੰਦੇ ਹੁੰਦੇ ਸੀ ਸਿੰਘੋ ਜਿਹਨੇ ਸਾਡੇ ਕੋਲ ਆਉਣਾ ਉਹ ਸ਼ਸਤਰ ਲੈ ਕੇ ਆਇਆ ਕਰੋ, ਸ਼ਸਤਰਧਾਰੀ ਖਾਲਸਾ। ਦੁਨੀਆਂ ਵਿੱਚ ਕੋਈ ਐਸਾ ਧਰਮ ਨਹੀਂ ਜਿੱਥੇ ਹੱਥ ਵਿੱਚ ਸ੍ਰੀ ਸਾਹਿਬ ਫੜ ਕੇ ਸਿੰਘ ਤੁਰੇ, ਇਹ ਸਿੱਖ ਧਰਮ ਆ, ਸਿਪਾਹੀਆਂ ਵਾਂਗੂ ਨਿਕਲਦੇ ਨੇ ਸਿੱਖ ਘਰਾਂ ਚ। ਮਹਾਰਾਜ ਕਹਿੰਦੇ ਨੇ ਮਾਲਾ ਫੇਰ ਸਵੇਰੇ ਸਵੇਰੇ ਉੱਠ ਕੇ ਤੂੰ ਨਿਤਨੇਮ ਕਰਦਾ ਹੋਵੇ, ਤੇਰੇ ਹੱਥ ਚ ਗੁਟਕਾ ਹੋਵੇ, ਉਦੋਂ ਤੂੰ ਸੰਤ ਲੱਗੇ, ਸੰਤ ਬਣੇ। ਜਦੋਂ ਘਰੋਂ ਸ੍ਰੀ ਸਾਹਿਬ ਉੱਪਰ ਦੀ ਪਾ ਕੇ ਨਿਕਲੇ ਉਦੋਂ ਸਿੱਖਾ ਤੂੰ ਹੀ ਸਿਪਾਹੀ ਲੱਗੇ, ਸੰਤ ਵੀ ਤੇ ਸਿਪਾਹੀ ਵੀ। ਐਸਾ ਖਾਲਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਜਾਇਆ, ਸੰਤ ਵੀ ਸਿਪਾਹੀ ਵੀ, ਭਗਤੀ ਵੀ ਸ਼ਕਤੀ ਵੀ ਇਕੱਠੀਆਂ ਕੀਤੀਆਂ ਮਹਾਰਾਜ ਨੇ, ਕਿਰਪਾ ਕੀਤੀ। ਸ਼ਸਤਰ ਬੜੇ ਪਸੰਦ ਸਨ ਸਤਿਗੁਰਾਂ ਨੂੰ, ਮਹਾਰਾਜ ਕਹਿੰਦੇ ਜਿਹਨੇ ਆਉਣਾ ਸਾਡੇ ਕੋਲ ਸ਼ਸਤਰ ਲੈ ਆਇਆ ਕਰੋ ਭਾਈ, ਘੋੜੇ ਲਿਆਇਆ ਕਰੋ, ਫੌਜ ਵਿੱਚ ਵਾਧਾ ਹੋਵੇ। ਫਿਰ ਸਤਿਗੁਰਾਂ ਦੇ ਪਿਆਰ ਵਾਲੇ ਗੁਰਸਿੱਖਾਂ ਨੇ ਬੜੇ ਸ਼ਸਤਰ ਮਾਰਨ ਨੂੰ ਭੇਟ ਕਰਨੇ,